सन्मान योग गुरु प्यारे सतसंगियो, तन तन गुरु अर्जन देव जी महाराज द्वारा उचारण कीती सुखमनी साहिब दी पावन बाणी विचों 14वीं अष्टपदी दे आखरी चार पद आप जी ने सरवण कीते ने। रब्बी महिमा बयान करके प्रभु दे सिमरन विच लीन व्यक्तियां दी अवस्था दर्शा के दर असल सतगुरु जी सानू भुलियां पटकियां नू भी परमार्थ दे रस्ते ते पौना चाहते हैं ते ओ मार्ग ओ रस्ता दर्शा रहे हैं जो प्रभु तक पुजदा है। तो सतगुरु पंजवां पद आरंभ करते ने, जिस को हर प्रभ मन चित आवे सो संत सुहेला नहीं डुलावे। परमात्मा दा नाम जबानो आखण वालियां दी कोई कमी नहीं। गुरबाणी अंदर विशेष तौर ते इस दा जिक्र आया है, राम राम करदा सब जग फिरै कहे ऐ राम न होए। राम राम आखदे अल्लाह खुदा वाहिगुरु आखदे आखदे तां बड़े लोक दिखाई देणगे, पर सतगुरु फैसला दिंदे ने केवल आखण नाल ही बंदगी नहीं हो जांदी। की फर्क है? क्योंकि हर मजहब विच इह इक भुलेखा पैंदा ही रहा है बहुते प्राणियां नूं कि बार बार रेपीटिशन जो करनी है यही सिमरन है। सतगुरु कहिंदे ने साडे आखण दे पिछे एक खास गल है, तर्क है, दलील है। बार बार जबानों कोई आखे ते भगत बन जाए ते दुनिया विच ऐ मुहावरा प्रचलित नहीं सी होना, मूँह ते राम राम ते बगल विच छुरी, जां बगल विच छुरी ते मूँह ते राम राम। ओ राम राम है लोकां नूं परमाउण लई ते छुरी है लोकां दा खून कढ़न लई। दुनिया विच बड़े लोक इस तरह दे मिलणगे। अक्सर सज्जन ठग दी कथा किस नूं नहीं याद, दरवेशां वाला लिबास है, धर्मशाल बना रखी है ते उस सरां दे विच भी इस ने ऐसा इंतजाम कर दिता है जे कोई मुसलमान आए ते उस लई छोटी जी मस्जिद बनी हुई है, जे कोई हिंदू आवे ते उस वास्ते मंदिर बनिया होया है। देखण वाले भुलेखा खा जांदे ने कि आदमी बड़ा धार्मिक है ते तस्बीह दे दाने हर वेले चलदे रहिंदे ने, माला दे मणके घुमदे ही रहिंदे ने। देखण नूं दरवेश जापदा है, जबानों नाम भी जपदा प्रतीत हुंदा है, पर ध्यान किसे होर गल वल लगा होया है। कदों कोई चंगी सामी आ के रुके ते उस दा माल हड़प लईए ते भावे उस नूं जानो ही क्यों ना मारना पवे, इस दा किता सी। खुल गए भाग जद गुरु नानक देव महाराज जी दे चरण पै गए उस सरां विच ते इस दी जिंदगी उन्हां बदल दित्ती कीर्तन दे अणियाले बाण मार के जिहड़े हिरदे नूं विन गए। पर आम तौर ते मनुख दी हालत यह है, हथ विच माला घुमदी है, जबान तो नाम भी जपदा प्रतीत हुंदा है, पर ध्यान किते होर ही हुंदा है। इस लई सतगुरु जी ने आख्या, राम राम आखण नाल गल नहीं बनदी, सारा जहान आखदा फिरदा है। फिर सतगुरु जी गल बनेगी किवें? असली जाप तुसी किस नूं मनदे हो? गुर प्रसादी राम मन वसै तां फल पावे कोए। सतगुरु जी ने फैसला दिता, गुरु दी रहमत जिस मनुख ते हो जाए, मन विच राम वस जाए तां फल प्राप्त हुंदा है। इस लई गुरु अर्जन देव महाराज जी इन्हां बचना विच भी केवल जबानों ही आखण दी चर्चा नहीं कर रहे। जबानों आखणा चंगा है, बुरा तां नहीं, पर जे ध्यान तों आख्या जाए तां गल ही होर है। सुल्तान बाहू ने आख्या ना, ना मैं जोगी, ना मैं जंगम, ना मैं चिला कमाया हू, ना मैं भज मसीते वड़िया, ना तस्बा खड़काया हू। उन्हें मजाक कीता है कि मैं तस्बियां दे मणके नहीं खड़काउंदा रहा, मैनू तां गुरु ने एक गल समझा दित्ती जिहड़ी मैं पल्ले बन लई। सुनो सुल्तान बाहू, हजरत सुल्तान बाहू दे बचन, उह कहिंदा है, ना मैं जोगी, ना मैं जंगम, ना मैं चिला कमाया हू, ना मैं भज मसीते वड़िया, ना तस्बा खड़काया हू, जिस दम गाफिल सो दम काफिर। कैसी पते दी बात उसने आखी, सानू मुर्शिद ये समझाया हू। मैनू मुर्शिद ने, मेरे गुरु ने, मेरे पीर ने एक गल समझा दिती है कि ऐ सुल्तान बाहू, जदों रब भुल जाए ना, उस वल्लों गफलत कर बैठिए, उस वेले काफिर हो जाईदा है। जिस दम गाफिल सो दम काफर, सानू मुर्शिद ए समझाया हू। मुर्शिद चंगी कीती बाहू, एक पल विच चा बख्शाया हू। बड़ी चंगी कीती, ऐसी जुगत दसी, पलां विच जेड़ा अपना ले, मालक दे दर तों बख्शिया जाए, इहों बख्शिश मिली है। सतगुरु गुरु अर्जन देव महाराज जी कहिंदे ने, मन अंदर, चित अंदर, चेते विच उस वाहिगुरु नूं वसाउणा है। ਮੁਖ ਭਾਵੇਂ ਨਾ ਵੀ ਹਿਲਦਾ ਦਿਸੇ, ਹੋਠ ਨਾ ਹੱਲਣ ਤੇ ਜ਼ਬਾਨ ਵੀ ਨਾ ਬੋਲਦੀ ਪ੍ਰਤੀਤ ਹੋਵੇ, ਤੇ ਫਿਰ ਵੀ ਨਮਾਜ਼ ਅਦਾ ਹੋ ਜਾਏ। ਤੇ ਹਜ਼ਰਤ ਸੁਲਤਾਨ ਬਾਹੂ ਨੇ ਤੇ ਆਖਿਆ ਹੈ, ਖਾਸ ਨਮਾਜ਼ੀ ਸੋਈ ਹੂ, ਗੱਲਾਂ ਕਰਨ ਵਾਲੇ ਕੀ ਜਾਣਨ ਇਸ ਸਾਰ ਨੂੰ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਸ ਕੋ ਹਰਿ ਪ੍ਰਭ ਮਨ ਚਿਤ ਆਵੇ, ਮਾਨੇ ਅੰਦਰ ਚਿਤ ਅੰਦਰ ਯਾਦ ਆਉਂਦਾ ਹੈ, ਚੇਤੇ ਵਿੱਚ ਜਿਸ ਦੇ ਵਾਹਿਗੁਰੂ ਵਸ ਜਾਂਦਾ ਹੈ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਅਸਲੀ ਉਹ ਹੈ ਸੰਤ ਤੇ ਉਹ ਸੁਖੀਆ ਹੈ, ਉਸ ਦਾ ਮਨ ਸਦਾ ਟਿਕਾਓ ਵਿੱਚ ਰਹਿੰਦਾ ਹੈ, ਦੁਨੀਆਂ ਦੀ ਕੋਈ ਤਾਕਤ ਉਸ ਨੂੰ ਡੁਲਾ ਨਹੀਂ ਸਕਦੀ। ਕਬੀਰ ਜੀ ਨੇ ਆਖਿਆ ਹੈ, ਉਹ ਕਹਿੰਦੇ ਨੇ, ਮੈਂ ਸਹਾਰਾ ਹੀ ਐਸਾ ਪਕੜ ਲਿਆ ਜਿਹੜਾ ਕਦੀ ਥਿੜਕਣ ਵਾਲਾ ਨਹੀਂ, ਤੇ ਮੈਂ ਕਿਉਂ ਡੋਲਾਂ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਤੇ ਜੇ ਕਬੀਰ ਜੀ ਨੇ ਇਹ ਬਚਨ ਕਹੇ ਨੇ ਤੇ ਉਹਨਾਂ ਕਮਾ ਕੇ ਵੀ ਆਪਣੇ ਜੀਵਨ ਵਿੱਚ ਸਭ ਦੇ ਸਾਹਮਣੇ ਦਿਖਾ ਦਿੱਤੇ ਕਿ ਦੁਨੀਆਂ ਦੀ ਕੋਈ ਤਾਕਤ ਕਬੀਰ ਸਾਹਿਬ ਨੂੰ ਡੁਲਾ ਨਾ ਸਕੀ। ਹਾਲਾਂਕਿ ਸਮੇਂ ਦੇ ਸੁਲਤਾਨ ਨੇ ਕੋਈ ਕਹਿਰ ਢਾਉਣ ਵੱਲੋਂ ਕਸਰ ਨਹੀਂ ਛੱਡੀ, ਕਬੀਰ ਜੀ ਨੂੰ ਪਕੜ ਲਿਆ ਗਿਆ। ਸਭ ਵਿਰੋਧੀ ਸਨ, ਧਰਮ ਦੇ ਪ੍ਰਚਾਰਕ ਵੀ ਕਬੀਰ ਜੀ ਦੇ ਵਿਰੋਧੀ। ਇਹ ਬੜੀ ਅਜੀਬ ਜਿਹੀ ਕਹਾਣੀ ਹੈ, ਜਿਨ੍ਹਾਂ ਨੇ ਧਰਮ ਨੂੰ ਕੇਵਲ ਧੰਦਾ ਬਣਾ ਲਿਆ ਹੋਵੇ, ਜਿਸ ਵੇਲੇ ਕੋਈ ਬੰਦਗੀਵਾਨ ਸਾਹਮਣੇ ਆਉਂਦਾ ਹੈ ਤੇ ਉਹਨਾਂ ਨੂੰ ਆਪਣਾ ਧੰਦਾ ਖੁੱਸਦਾ ਪ੍ਰਤੀਤ ਹੁੰਦਾ ਹੈ ਤੇ ਉਹ ਵਿਰੋਧ ਤਾਂ ਕਰਨ ਲੱਗ ਪੈਂਦੇ ਨੇ। ਕਾਸ਼ੀ ਦੇ ਪੰਡਿਤ ਕਬੀਰ ਜੀ ਦੇ ਵਿਰੋਧੀ, ਉਂਝ ਆਖਣ ਅਸੀਂ ਰੱਬ ਦੇ ਪ੍ਰਚਾਰਕ ਹਾਂ, ਪਰ ਕਬੀਰ ਜੀ ਲੋਕਾਂ ਨੂੰ ਰੱਬ ਨਾਲ ਜੋੜਨ ਤੇ ਇਹ ਵਿਰੋਧ ਕਰਨ। ਇੱਕ ਸ਼ੂਦਰ ਨੂੰ ਕੀ ਹੱਕ ਹੈ ਜੀ ਨਾਮ ਜਪਣ ਦਾ ਤੇ ਜਪਾਉਣ ਦਾ। ਸੋ ਸੁਲਤਾਨ ਨੇ ਕਬੀਰ ਜੀ ਨੂੰ ਪਕੜ ਲਿਆ, ਅਨੇਕਾਂ ਲੋਕਾਂ ਨੇ ਨਿੰਦਿਆ ਕੀਤੀ, ਲੂਤੀਆਂ ਲਾਈਆਂ ਸਨ। ਸੁਲਤਾਨ ਵੀ ਕਰਾਮਾਤ ਦੇਖਣੀ ਚਾਹੁੰਦਾ ਸੀ, ਪਰ ਕਬੀਰ ਜੀ ਕਰਾਮਾਤਾਂ ਨੂੰ, ਜਾਦੂਗਰੀ ਨੂੰ, ਮਦਾਰੀਗਿਰੀ ਨੂੰ ਕੋਈ ਤਰਜੀਹ ਨਹੀਂ ਸਨ ਦਿੰਦੇ। ਮੁੱਖ ਦੀ ਗੱਲ ਇਹ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਕਬੀਰ ਜੀ ਨੂੰ ਬਾਹਾਂ ਬੰਨ ਕੇ ਜਿਵੇਂ ਕੋਈ ਪੋਟਲੀ ਬਣਾ ਲਈ ਦੀ ਹੈ, ਬਣਾ ਕੇ ਹਾਥੀ ਦੇ ਅੱਗੇ ਸੁਟਵਾ ਦਿੱਤਾ ਤੇ ਕਾਜ਼ੀ ਨੇ ਸੁਣਾ ਦਿੱਤਾ ਫਤਵਾ। ਮਹਾਵਤ ਨੂੰ ਆਖਿਆ, ਤੂੰ ਤੋਰ ਇਸ ਹਾਥੀ ਨੂੰ ਤੇ ਇਹ ਜਿਹੜੀ ਪੋਟਲੀ ਬੰਨੀ ਪਈ ਹੈ, ਕਬੀਰ ਨੂੰ ਬੰਨ ਕੇ ਸੁੱਟਿਆ ਹੈ ਅੱਗੇ, ਹਾਥੀ ਦੇ ਪੈਰਾਂ ਥੱਲੇ ਮਸਲ ਦੇ, ਦੁਨੀਆਂ ਦੇਖ ਲਵੇ ਸੁਲਤਾਨ ਦਾ ਗੁੱਸਾ ਕਿੰਨਾ ਕਹਿਰਵਾਨ ਹੈ। ਮਹਾਵਤ ਨੇ ਕੋਸ਼ਿਸ਼ ਕੀਤੀ, ਹਾਥੀ ਤੇ ਬੈਠਾ ਤੇ ਕੁੰਡੇ ਦੀ ਚੋਟ ਨਾਲ, ਅੰਕਸ ਦੀ ਚੋਟ ਨਾਲ ਉਸਨੇ ਹਾਥੀ ਨੂੰ ਤੋਰਿਆ ਉਸ ਪਾਸੇ ਜਿੱਧਰ ਕਬੀਰ ਜੀ ਨੂੰ ਪੋਟਲੀ ਬਣਾ ਕੇ ਸੁੱਟ ਦਿੱਤਾ ਗਿਆ ਸੀ। ਬਾਹਾਂ ਵੀ ਬੰਨ ਕੇ ਨਾ ਦੌੜ ਸਕੇ, ਨਾ ਹਾਥੀ ਦਾ ਮੁਕਾਬਲਾ ਕਰ ਸਕੇ। ਦੁਨੀਆਂ ਪਈ ਵੇਖਦੀ ਹੈ, ਮਹਾਵਤ ਨੇ ਚੋਟ ਕੀਤੀ ਅੰਕਸ ਦੀ, ਹਾਥੀ ਨੂੰ ਤੋਰਿਆ। ਕਬੀਰ ਜੀ ਨੇ ਆਪ ਉਹ ਸਾਰੀ ਘਟਨਾ ਲਿਖੀ ਹੈ। ਕਹਿੰਦੇ ਨੇ, ਭੁਜਾ ਬਾਂਧ ਭੇਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ, ਹਸਤ ਭਾਗ ਕਹਿ ਚੀਸਾ ਮਾਰੈ, ਇਆ ਮੂਰਤ ਕਹਿ ਹੋ ਬਲਿਹਾਰੈ। ਪਰ ਜਿੱਥੇ ਪਰਮਾਤਮਾ ਵੱਲ ਹੋਵੇ, ਹਾਥੀ ਦੇ ਮਨ ਵਿੱਚ ਰੱਬ ਵਸ ਗਿਆ, ਉਹ ਚੀਕਾਂ ਮਾਰਦਾ ਹੈ ਜਿਵੇਂ ਕਬੀਰ ਜੀ ਤੋਂ ਬਲਹਾਰ ਜਾਂਦਾ ਹੋਵੇ, ਆਹੇ ਮੇਰੇ ਠਾਕੁਰ ਤੁਮਰਾ ਜੋਰ। ਕਬੀਰ ਜੀ ਕਹਿੰਦੇ ਨੇ, ਐ ਮੇਰੇ ਮਾਲਕਾ, ਇਹ ਤਾਕਤ ਤੇਰੀ ਕੰਮ ਕਰ ਰਹੀ ਹੈ, ਕਾਜੀ ਬਕਬੋ ਹਸਤੀ ਤੋਰ। ਕਾਜ਼ੀ ਜਿਹੜਾ ਹੈ ਉਹ ਉੱਚੀ ਉੱਚੀ ਦੇ ਕੇ ਆਖਦਾ ਹੈ ਮਹਾਵਤ ਨੂੰ, ਤੂੰ ਹਾਥੀ ਨੂੰ ਤੋਰਦਾ ਕਿਉਂ ਨਹੀਂ, ਕਿਉਂ ਨਹੀਂ ਕਬੀਰ ਨੂੰ ਹਾਥੀ ਦੇ ਪੈਰਾਂ ਹੇਠ ਮਸਲ ਕੇ ਰੱਖ ਦਿੰਦਾ। ਬਲਕਿ ਗੱਲ ਇੱਥੋਂ ਤੱਕ ਪਹੁੰਚ ਗਈ, ਮਹਾਵਤ ਨੇ ਤਾਂ ਕੋਸ਼ਿਸ਼ ਕੀਤੀ ਹਾਥੀ ਨੂੰ ਤੋਰਨ ਦੀ, ਪਰ ਹਾਥੀ ਤੁਰਿਆ ਨਾ। ਕਾਜ਼ੀ ਦੇ ਮਨ ਵਿੱਚ ਆਇਆ, ਸ਼ਾਇਦ ਮਹਾਵਤ ਕੋਈ ਬੇਈਮਾਨੀ ਕਰ ਰਿਹਾ ਹੈ, ਜਾਣ ਬੁੱਝ ਕੇ ਹਾਥੀ ਨੂੰ ਪ੍ਰੇਰਦਾ ਨਹੀਂ ਤੇ ਕਬੀਰ ਨੂੰ ਬਚਾਉਣਾ ਚਾਹੁੰਦਾ ਹੈ। ਗੁੱਸੇ ਵਿੱਚ ਆ ਕੇ ਉਹਨੇ ਆਖਿਆ, ਰੇ ਮਹਾਵਤ, ਤੁਝ ਡਾਰੋਂ ਕਾਟ, ਇਸੇ ਤੁਰਾਵੋ ਘਾਲੋ ਸਾਟ, ਕਿਧਰੇ ਐਸਾ ਨਾ ਹੋਵੇ ਕਿ ਤੈਨੂੰ ਵੀ ਆਖਰ ਕਤਲ ਕਰਨਾ ਪਏ, ਤੂੰ ਹੁਕਮ ਕਿਉਂ ਨਹੀਂ ਮੰਨਦਾ, ਇਸ ਹਾਥੀ ਨੂੰ ਤੋਰ, ਮਾਰ ਚੋਟ ਇਹਦੇ। ਰੇ ਮਹਾਵਤ, ਤੁਝ ਡਾਰੋਂ ਕਾਟ, ਇਸੇ ਤੁਰਾਵੋ ਘਾਲੋ ਸਾਟ, ਪਰ ਜਿੱਥੇ ਰੱਬ ਹੋਵੇ ਹਸਤ ਨਾ ਤੋਰੈ, ਧਰੈ ਧਿਆਨ, ਵਾਕਹਿ ਹਿਰਦੈ ਵਸੈ ਭਗਵਾਨ। ਹਾਥੀ ਦੇ ਹਿਰਦੇ ਵਿੱਚ ਰੱਬ ਵਸ ਗਿਆ ਹੈ, ਉਹ ਅੱਗੇ ਨੂੰ ਤੁਰਦਾ ਨਹੀਂ, ਚੱਲਦਾ ਨਹੀਂ। ਕਬੀਰ ਜੀ ਕਹਿੰਦੇ ਨੇ, ਉਂਝ ਹੈਰਾਨੀ ਦੀ ਗੱਲ ਇਹ ਹੈ, ਦੇਖੋ ਦੁਨੀਆਂ ਕਿੱਡੀ ਅਜੀਬ ਹੈ, ਇਹ ਸੰਤਾਂ ਨੂੰ ਗੁਨਾਹਗਾਰਾਂ ਦੀ ਤਰ੍ਹਾਂ ਦੰਡ ਦੇਣਾ ਚਾਹੁੰਦੇ ਨੇ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਝ ਪੋਟ ਕੁੰਚਰ ਕੋ ਦੀਨਾ, ਕੀ ਅਪਰਾਧ ਸੰਤ ਜਿਨ੍ਹਾਂ ਨੇ ਕੀਤਾ ਹੈ ਕਿ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤੇ ਜਾਵਣ। ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜ਼ੀ ਅੰਧਿਆਰ ਹੈ। ਕਈ ਵਾਰੀ ਐਸੇ ਕ੍ਰਿਸ਼ਮੇ ਵੀ ਵਰਤ ਜਾਂਦੇ ਨੇ ਜਿਹੜੀ ਰਮਜ਼ ਪਸ਼ੂਆਂ ਦੇ ਵੀ ਸਮਝ ਵਿੱਚ ਆ ਜਾਏ, ਤਸਬ ਵਿੱਚ ਅੰਨਾ ਹੋਇਆ ਬੰਦਾ ਨਹੀਂ ਸਮਝਦਾ। ਹਾਥੀ ਨੇ ਤਾਂ ਉਹ ਪੋਟਲੀ ਚੁੱਕ ਲਈ, ਮਸਲਣ ਦੇ ਥਾਂ ਨਮਸਕਾਰਾਂ ਕਰਨ ਲੱਗ ਪਿਆ। ਕਬੀਰ ਜੀ ਜੋ ਕਿ ਬੰਨ ਕੇ ਸੁੱਟੇ ਹੋਏ ਨੇ ਪੋਟਲੀ ਦੀ ਨਿਆਈ, ਤਿੰਨਾਂ ਨੂੰ ਹਾਥੀ ਨਮਸਕਾਰ ਕਰਦਾ ਹੈ ਤੇ ਕਾਜ਼ੀ ਫਿਰ ਵੀ ਤਸੱਬ ਵਿੱਚ ਅੰਨਾ ਹੈ। ਉਹਨੂੰ ਸਮਝ ਨਹੀਂ ਆਉਂਦੀ ਕਿ ਰੱਬ ਦੇ ਇਸ ਕ੍ਰਿਸ਼ਮੇ ਨੂੰ ਦੇਖ ਕੇ ਅਜੇ ਵੀ ਕੁਝ ਸਮਝ ਜਾਏ। ਕੁੰਚਰ ਪੋਟ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜ਼ੀ ਅੰਧਿਆਰ ਹੈ, ਤੀਨ ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ। ਤਿੰਨ ਵਾਰੀ ਇਹ ਯਤਨ ਕੀਤਾ ਗਿਆ ਪਰ ਗੱਲ ਬਣੀ ਨਾ, ਅਜੇ ਵੀ ਪੱਥਰ ਦਿਲ ਭਿਜਿਆ ਨਹੀਂ। ਪਰ ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮਹਿ ਜਨ ਕੀ ਜਿੰਦ। ਮੇਰਾ ਹੈ ਉਹ ਮਾਲਕ ਤੇ ਮਾਲਕ ਤੇ ਮੈਂ ਭਰੋਸਾ ਰੱਖਿਆ ਹੋਇਆ ਹੈ। ਤੁਰੀ ਅਵਸਥਾ ਵਿੱਚ ਚੌਥੇ ਪਦ ਵਿੱਚ ਵਿਚਰਦਾ ਹਾਂ, ਕੋਈ ਡਰ ਨਹੀਂ। ਕਬੀਰ ਬਿਲਕੁਲ ਨਾ ਡਰੇ। ਨਾਮਦੇਵ ਨੂੰ ਕੋਸ਼ਿਸ਼ ਕੀਤੀ ਗਈ ਡਰਾਵਣ ਦੀ, ਬਿਲਕੁਲ ਨਾ ਡਰੇ। ਬਾਬਰ ਕੋਸ਼ਿਸ਼ ਕਰਦਾ ਰਿਹਾ ਗੁਰੂ ਨਾਨਕ ਸਾਹਿਬ ਤੇ ਪ੍ਰਭਾਵ ਪਾਉਣ ਦੀ, ਨਾ ਪਾ ਸਕਿਆ। ਜਿਸ ਦੇ ਅੰਦਰ ਹਰੀ ਵਸ ਗਿਆ ਹੋਵੇ ਉਹ ਸੁਖੀਆ ਸੰਤ, ਨਾ ਦੁੱਖਾਂ ਤੋਂ ਘਬਰਾਉਂਦਾ ਹੈ, ਨਾ ਕਿਸੇ ਲਾਲਚ ਵਿੱਚ ਆਉਂਦਾ ਹੈ। ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਡੋਲਦੇ ਹਾਂ ਅਸੀਂ ਮੁੱਖ ਤੌਰ ਤੇ ਦੋ ਕਾਰਨਾਂ ਕਰਕੇ। ਇੱਕ, ਕੋਈ ਲਾਲਚ ਪੈਦਾ ਹੋ ਜਾਏ ਤਾਂ ਡੋਲਨੇ ਆ, ਦੂਜਾ ਕੋਈ ਡਰ ਪੈਦਾ ਹੋ ਜਾਏ ਤਾਂ ਡੋਲਨੇ। ਡਰ ਪੈਦਾ ਹੋਣ ਦਾ ਮਤਲਬ ਹੈ ਅਸੀਂ ਕਮਜ਼ੋਰ ਹਾਂ, ਲਾਲਚ ਪੈਦਾ ਹੋ ਜਾਣ ਦਾ ਮਤਲਬ ਹੈ ਕਿ ਅਸੀਂ ਲੋਭੀ ਹਾਂ। ਅੰਦਰ ਲਾਲਚ ਦਾ ਕੁੱਤਾ ਬੈਠਾ ਭੌਂਕਦਾ ਹੈ ਤੇ ਆਦਮੀ ਈਮਾਨ ਵੇਚ ਬੈਠਦਾ ਹੈ। ਸੰਤ ਦੇ ਅੰਦਰ ਐਸੀ ਕੋਈ ਖਾਮੀ ਨਹੀਂ, ਹਿਰਦੇ ਵਿੱਚ ਹਰੀ ਨੂੰ ਵਸਾ ਲਿਆ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦੇ ਹਿਰਦੇ ਵਿੱਚ ਹਰੀ ਵਸ ਗਿਆ ਹੋਵੇ ਹੈ ਉਹੀ ਸੰਤ ਤੇ ਹੈ ਸੁਖੀਆ, ਉਹਨੂੰ ਕੌਣ ਡੁਲਾ ਸਕਦਾ ਹੈ, ਉਹ ਕਦੇ ਮਨ ਨੂੰ ਡੋਲਣ ਨਹੀਂ ਦਿੰਦਾ। ਜਿਸ ਕੋ ਹਰਿ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜਿਸ ਤੇ ਮਾਲਕ ਆਪ ਰਹਿਮਤ ਕਰਦਾ ਹੈ, ਆਪ ਸਹਾਈ ਹੁੰਦਾ ਹੈ ਜਿਸ ਦਾ, ਉਹ ਸੇਵਕ ਭਲਾ ਕਿਸੇ ਕੋਲੋਂ ਡਰ ਸਕਦਾ ਹੈ ਕਦੀ? ਬਿਲਕੁਲ ਨਹੀਂ, ਹਰਗਿਜ਼ ਨਹੀਂ। ਕੋਈ ਨਹੀਂ ਉਸ ਨੂੰ ਡਰਾ ਸਕਦਾ ਜਿਸ ਦੇ ਅੰਦਰ ਨਿਰਭਉ ਦਾ ਵਾਸ ਹੋ ਗਿਆ ਹੋਵੇ। ਮਾਲਕ ਜਿਸ ਤੇ ਮਿਹਰਬਾਨ ਹੈ ਉਹ ਕਦੀ ਕਿਸੇ ਤੋਂ ਡਰਿਆ ਨਹੀਂ ਕਰਦੇ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਜਿਹੋ ਜਿਹਾ ਪ੍ਰਮਾਤਮਾ ਹੈ, ਹੁਣ ਪ੍ਰਮਾਤਮਾ ਤਾਂ ਅਨੰਤ ਸਮਰੱਥਾ ਦਾ ਮਾਲਕ ਹੈ, ਸਾਡਾ ਭਰੋਸਾ ਡੋਲਦਾ ਕਿਉਂਕਿ ਅਸੀਂ ਵੈਸਾ ਉਸ ਮਾਲਕ ਨੂੰ ਡਿੱਠਾ ਨਹੀਂ। ਪਰ ਭਗਤ ਨੇ ਦੇਖ ਲਿਆ ਹੈ, ਜੈਸਾ ਸਾਹ ਤੈਸਾ ਦ੍ਰਿਸ਼ਟਾਇਆ, ਜੈਸਾ ਪ੍ਰਭੂ ਹੈ ਸੇਵਕ ਨੂੰ ਵੈਸਾ ਨਜ਼ਰੀ ਆ ਜਾਂਦਾ ਹੈ। ਉਹ ਦੇਖ ਲੈਂਦਾ ਹੈ ਕਿ ਪ੍ਰਭੂ ਆਪਣੇ ਕੰਮਾਂ ਵਿੱਚ ਆਪ ਸਮਾਇਆ ਹੋਇਆ ਹੈ ਤੇ ਚਿੰਤਾ ਕਿਸ ਗੱਲ ਦੀ ਹੈ, ਉਸ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਹਨ। ਆਪਣੇ ਕਾਰਜ ਮਹਿ ਆਪ ਸਮਾਇਆ, ਆਪਣੇ ਕਾਰਜ ਵਿੱਚ ਕੰਮ ਵਿੱਚ ਉਹ ਮਾਲਕ ਆਪ ਸਮਾਇਆ ਹੋਇਆ ਹੈ, ਐਸਾ ਭਗਤ ਨੂੰ ਦਿਖਾਈ ਦਿੰਦਾ ਹੈ। ਸੋਧਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਵਿਚਾਰਦਿਆਂ ਵਿਚਾਰਦਿਆਂ ਉਹ ਸੇਵਕ ਸਫਲ ਹੋ ਜਾਂਦਾ ਹੈ, ਰੱਬੀ ਵਿਚਾਰ ਵਿੱਚ ਲੀਨ ਹੋਇਆ ਹੋਇਆ, ਤੇ ਸਤਿਗੁਰੂ ਦੀ ਕਿਰਪਾ ਨਾਲ ਉਹ ਸਾਰੀ ਅਸਲੀਅਤ ਨੂੰ ਬੁੱਝ ਲੈਂਦਾ ਹੈ। ਗੁਰ ਪ੍ਰਸਾਦ ਤਤ ਸਭ ਬੂਝਿਆ, ਤਤ ਹੈ ਮੂਲ ਮੁੱਢ ਅਸਲੀਅਤ। ਗੁਰੂ ਦੀ ਕਿਰਪਾ ਨਾਲ ਰੱਬ ਦੇ ਸਿਮਰਨ ਵਾਲਾ ਪੁਰਸ਼ ਉਸ ਮੂਲ ਨੂੰ ਅਸਲੀਅਤ ਨੂੰ ਬੁੱਝ ਲੈਂਦਾ ਹੈ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਫਿਰ ਉਹ ਕੀ ਆਖਦਾ ਹੈ ਕਿ ਜਦੋਂ ਮੈਂ ਦੇਖਦਾ ਹਾਂ ਤਾਂ ਹਰੇਕ ਚੀਜ਼ ਵਿੱਚ ਮੁੱਢ ਪ੍ਰਮਾਤਮਾ ਆਪ ਹੀ ਦਿਸਦਾ ਹੈ। ਜਿਨ੍ਹਾਂ ਨੂੰ ਦੇਖਣ ਦੀ ਜਾਚ ਆ ਗਈ, ਜਾਪ ਤੋਂ ਸ਼ੁਰੂ ਹੋਈ ਇਹ ਕਹਾਣੀ। ਕਬੀਰ ਜੀ ਨੇ ਵੀ ਆਖਿਆ ਹੈ, ਕਹਿੰਦੇ ਜਦੋਂ ਮੈਂ ਸਿਮਰਨ ਵਿੱਚ ਲੀਨ ਹੋਇਆ ਤੇ ਇੱਕ ਘਟਨਾ ਵਰਤੀ। ਉਸ ਘਟਨਾ ਦਾ ਉਲੇਖ ਜਾਂ ਜ਼ਿਕਰ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਹੂੰ। ਪਹਿਲੀ ਗੱਲ ਹੈ, ਆਪਣੇ ਅੰਦਰੋਂ ਹਉਮੈ ਮਿਟਦੀ ਹੈ ਜਦੋਂ ਕੋਈ ਤੂੰ ਤੂੰ ਦੇ ਜਾਪ ਵਿੱਚ ਜੁੜ ਜਾਂਦਾ ਹੈ। ਮੁਝ ਮੈਂ ਰਹਾ ਨਹੂੰ, ਤੇ ਫਿਰ ਕੀ ਹੋਇਆ? ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਮੇਰੇ ਅੰਦਰੋਂ ਜਦੋਂ ਮੈਂ ਮੇਰੀ ਦੀ ਭਾਵਨਾ ਮੁੱਕ ਗਈ, ਆਪਣੇ ਪਰਾਏ ਦਾ ਵਿਚਾਰ ਸਮਾਪਤ ਹੋ ਗਿਆ, ਹੁਣ ਮੈਂ ਜਿੱਧਰ ਵੀ ਦੇਖਦਾ ਹਾਂ ਤੂੰ ਹੀ ਤਾਂ ਤੂੰ ਹੈ, ਤੂੰ ਹੀ ਦਿਖਾਈ ਦਿੰਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਪਾਸੇ ਪ੍ਰਮਾਤਮਾ ਹੀ ਰਮਿਆ ਹੋਇਆ ਹੈ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਜਦੋਂ ਦੇਖਣ ਦੀ ਜਾਚ ਆਏ ਫਿਰ ਇਹ ਦ੍ਰਿਸ਼ਟੀ ਬਣਦੀ ਹੈ। ਭਾਈ ਨੰਦ ਲਾਲ ਜੀ ਦਾ ਬਚਨ ਹੈ, ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰ ਸ਼ਿਆਰ ਹਸਤ, ਚਸ਼ਮ ਗਰ ਬੀਨਾ ਬਵਦ, ਹਰ ਤਰਫ ਦੀਦਾਰ ਹਸਤ। ਜੇ ਦੇਖਣ ਵਾਲੀ ਅੱਖ ਹੋਵੇ ਤਾਂ ਹਰ ਪਾਸੇ ਉਸੇ ਦੇ ਦੀਦਾਰ ਹੋ ਜਾਵਣ। ਸ਼ਮਾ ਮਹਿਫਲ ਮੇ ਚਮਨ ਮੇ ਗੁਲ, ਫਲਕ ਪੇ ਮਹਿਰੋ ਮਾਹ, ਆਕਾਸ਼ ਤੇ ਸੂਰਜ ਚੰਦਰਮਾ, ਸ਼ਮਾ ਜਗਦੀ ਹੋਈ ਮਹਿਫਲ ਦੇ ਵਿੱਚ, ਚਮਨ ਵਿੱਚ ਖਿੜੇ ਹੋਏ ਫੁੱਲ, ਜਿੱਧਰ ਵੀ ਦੇਖਾਂ ਸ਼ਮਾ ਮਹਿਫਲ ਮੈਂ ਚਮਨ ਮੈਂ ਗੁਲ, ਫਲਕ ਪੇ ਮਹਿਰੋ ਮਾਹ, ਦੇਖਣੇ ਵਾਲਾ ਜੋ ਹੋ ਹਰ ਜਾ ਤੇਰੀ ਤਸਵੀਰ ਹੈ। ਬਸ ਦੇਖਣ ਦੀ ਜਾਤ ਜਿਨ੍ਹਾਂ ਨੂੰ ਆ ਗਈ। ਤੇ ਇਹ ਸੰਤ ਸੁਹੇਲਾ ਜਿਹੜਾ ਹੈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ ਹੈ, ਗੁਰੂ ਦੀ ਕਿਰਪਾ ਹੋ ਗਈ ਹੈ, ਫਿਰ ਉਹ ਜਦੋਂ ਦੇਖਦਾ ਹੈ ਤੇ ਕਹਿੰਦਾ, ਮੈਂ ਜਿੱਧਰ ਵੀ ਦੇਖਦਾ ਹਾਂ ਹਰ ਚੀਜ਼ ਦਾ ਮੁੱਢ ਮੈਨੂੰ ਪਰਮਾਤਮਾ ਹੀ ਦਿਸਦਾ ਹੈ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਉਹ ਨਿਰਗੁਣ ਸਰੂਪ ਵਿੱਚ ਵੀ ਆਪ ਹੀ ਹੈ ਆਕਾਰਾਂ ਤੋਂ ਪਰੇ, ਤੇ ਸਰਗੁਣ ਸਰੂਪ ਵਿੱਚ ਵੀ ਸਾਰਿਆਂ ਵਿੱਚ ਵਿਆਪਕ ਹੋ ਕੇ ਉਹ ਆਪ ਵਰਤ ਰਿਹਾ ਹੈ। ਇਹ ਭੇਦ ਪ੍ਰਗਟ ਹੋ ਜਾਂਦਾ ਹੈ ਸੰਤ ਦੇ ਸਾਹਮਣੇ। ਜਦੋਂ ਇਸ ਮੂਲ ਦਾ ਪਤਾ ਲੱਗ ਜਾਏ ਕਿ ਜੋਤ ਸਭ ਦੇ ਅੰਦਰ ਇੱਕ ਹੈ ਤੇ ਉਹ ਅਕਾਲ ਪੁਰਖ ਕਾਲ ਦੇ ਅਧੀਨ ਨਹੀਂ, ਤੇ ਫਿਰ ਭਲਾ ਮੌਤ ਦਾ ਡਰ ਕਿਉਂ ਰਹਿਣਾ। ਮੌਤ ਦਾ ਡਰ ਸਾਨੂੰ ਤਾਂ ਹੈ, ਅਸੀਂ ਇਸ ਕਾਇਆ ਦੇ ਘਰ ਨੂੰ ਹੀ ਆਪਣਾ ਸਰੂਪ ਮੰਨ ਲਿਆ ਹੈ, ਆਪਣੇ ਆਪ ਨੂੰ ਤਾਂ ਕਦੀ ਪਹਿਚਾਣਿਆ ਹੀ ਨਹੀਂ। ਬੁੱਲੇ ਨੇ ਵੀ ਆਖਿਆ, ਬੁੱਲਾ ਕੀ ਜਾਣਾ ਮੈਂ ਕੌਣ। ਸਤਿਗੁਰੂ ਜੀ ਨੇ ਬਾਣੀ ਵਿੱਚ ਸਵਾਲ ਉਠਾਇਆ, ਸੁਣੋ ਰੇ, ਅਸੀਂ ਤਾਂ ਲੋਕਾਂ ਨੂੰ ਆਖਦੇ ਹਾਂ, ਤੂੰ ਜਾਣਦਾ ਨੀ ਮੈਂ ਕੌਣ ਆ, ਤੇ ਪਤਾ ਸਾਨੂੰ ਆਪ ਨੂੰ ਵੀ ਨਹੀਂ ਕਿ ਅਸੀਂ ਹਾਂ ਕੌਣ। ਹਜ਼ੂਰ ਨੇ ਬਾਣੀ ਵਿੱਚ ਸਵਾਲ ਕੀਤਾ ਹੈ, ਸੁਣੋ ਰੇ, ਤੂੰ ਕੌਣ, ਕਹਾਂ ਤੇ ਆਇਓ, ਏਤੀ ਨਾ ਜਾਣੋ, ਕੇਤੀ ਇੱਕ ਮੁੱਦਤ ਚੱਲ ਤੇ ਖਬਰ ਨਾ ਪਾਇਓ। ਸੁਣ ਭਾਈ, ਦੱਸ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ, ਤੇਰੀ ਮਿਆਦ ਕਿੰਨੀ ਕੁ ਹੈ, ਜਦ ਤੁਰ ਜਾਣਾ ਹੈ ਖਬਰ ਹੀ ਨਹੀਂ ਲੱਗਣੀ। ਪਰ ਜਦੋਂ ਆਤਮਾ ਦੀ ਸਮਝ ਪੈ ਜਾਏ ਫਿਰ ਮੌਤ ਦਾ ਭਉ ਚੁੱਕਿਆ ਜਾਂਦਾ ਹੈ। ਮੌਤ ਸਰੀਰ ਨੂੰ ਮਿਟਾਉਂਦੀ ਹੈ, ਪਦਾਰਥ ਨੂੰ ਮਿਟਾਉਂਦੀ ਹੈ, ਆਤਮਾ ਨੂੰ ਨਹੀਂ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿੱਤ ਆਪ ਹੀ ਕਰੈ। ਚਲਿੱਤ ਸ਼ਬਦ ਚਰਿੱਤਰ ਦਾ ਦੂਸਰਾ ਰੂਪ ਹੈ। ਚਰਿੱਤਰ ਦਾ ਮਤਲਬ ਹੈ ਕੌਤਕ, ਤਮਾਸ਼ਾ। ਕੁਛ ਜੰਮਦਾ ਨਹੀਂ ਨਾ ਕੁਝ ਮਰਦਾ ਹੈ, ਇਹ ਪਰਮਾਤਮਾ ਦਾ ਇੱਕ ਕੌਤਕ ਹੀ ਹੈ। ਪਵਨੈ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਪਿਆ, ਇਹ ਤਾਂ ਚਰਿੱਤਰ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿੱਤ ਆਪ ਹੀ ਕਰੈ। ਇਹ ਚਰਿੱਤਰ ਪਰਮਾਤਮਾ ਨੇ ਆਪ ਹੀ ਰਚਿਆ ਹੋਇਆ ਹੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਜਿਸ ਨੂੰ ਅਸੀਂ ਆਉਣਾ ਜਾਣਾ ਜਾਂ ਜੰਮਣ ਮਰਨਾ ਆਖਦੇ ਹਾਂ ਤੇ ਦਿਖਾਈ ਦਿੰਦਾ ਹੈ, ਇਹ ਦਿਸਦਾ ਸੰਸਾਰ ਤੇ ਜੋ ਸਾਨੂੰ ਨਹੀਂ ਵੀ ਦਿਸਦਾ। ਭਾਵੇਂ ਸਾਡੇ ਪਾਸ ਅੱਖਾਂ ਮੌਜੂਦ ਨੇ ਪਰ ਫਿਰ ਵੀ ਸਾਰਾ ਸੰਸਾਰ ਸਾਨੂੰ ਦਿਖਾਈ ਨਹੀਂ ਦਿੰਦਾ। ਹਰ ਚੀਜ਼ ਦੇਖਣ ਦੀ ਸਮਰੱਥਾ ਇਹਨਾਂ ਅੱਖਾਂ ਵਿੱਚ ਨਹੀਂ। ਅਕਸਰ ਵਿਗਿਆਨ ਨੇ ਮਾਈਕਰੋਸਕੋਪ ਬਣਾਏ ਨੇ ਤੇ ਜਿਹੜੀਆਂ ਚੀਜ਼ਾਂ ਨੰਗੀ ਅੱਖ ਨਾਲ ਨਹੀਂ ਸਨ ਦਿਸਦੀਆਂ, ਹੌਲੀ ਹੌਲੀ ਉਹ ਦਿਸਣ ਲੱਗ ਪਈਆਂ। ਦਹੀਂ ਨੂੰ ਮਾਈਕਰੋਸਕੋਪ ਨਾਲ ਦੇਖੋ, ਕੁਰਬਲ ਕੁਰਬਲ ਕਰਦੇ ਕੀੜੇ ਨੇ, ਆਦਮੀ ਹੈਰਾਨ ਹੋ ਜਾਂਦਾ ਹੈ ਇਹ ਦਹੀਂ ਹੈ। ਪਰ ਸਾਡੀ ਵੱਡੀ ਤੋਂ ਵੱਡੀ ਖੁਰਦਬੀਨ ਜੋ ਸ਼ਕਤੀਸ਼ਾਲੀ ਵੀ ਹੈ, ਉਹ ਵੀ ਅਜੇ ਪਰਮਾਤਮਾ ਦੀ ਰਚਨਾ ਦੀਆਂ ਬਾਰੀਕੀਆਂ ਨੂੰ ਜਾਣ ਸਕੀ ਹੋਵੇ ਪੂਰਨ ਤੌਰ ਤੇ, ਇਹ ਦਾਅਵਾ ਨਹੀਂ ਕੀਤਾ ਜਾ ਸਕਦਾ, ਨਾ ਕਦੀ ਜਾਣ ਸਕੇਗੀ। ਜੋ ਸੰਸਾਰ ਦਿਸਦਾ ਹੈ ਤੇ ਜੋ ਨਹੀਂ ਵੀ ਦਿਸਦਾ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਇਹ ਸਾਰੀ ਦੀ ਸਾਰੀ ਸ੍ਰਿਸ਼ਟੀ, ਸਾਰੀ ਦੀ ਸਾਰੀ ਕਾਇਨਾਤ, ਇਹ ਸਾਰੀ ਰਚਨਾ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੀ ਹੈ, ਤੁਰ ਰਹੀ ਹੈ। ਆਪੇ ਆਪ ਸਗਲ ਮਹਿ ਆਪ, ਬਣਾਈ ਵੀ ਸ੍ਰਿਸ਼ਟੀ ਪਰਮਾਤਮਾ ਨੇ ਆਪ, ਚਲਾ ਵੀ ਆਪਣੇ ਹੁਕਮ ਵਿੱਚ ਰਿਹਾ ਹੈ। ਹੋਰ ਵੀ ਗਹਿਰਾਈ ਤੱਕ ਜਾਈਏ ਤਾਂ ਸ੍ਰਿਸ਼ਟੀ ਵੀ ਉਸ ਤੋਂ ਵੱਖਰੀ ਤਾਂ ਨਹੀਂ। ਆਪੇ ਆਪ ਸਗਲ ਮਹਿ ਆਪ, ਆਪੇ ਆਪ ਹੀ ਉਹ ਸਾਰਿਆਂ ਵਿੱਚ ਰਮਿਆ ਹੋਇਆ ਹੈ, ਅੱਡ ਅੱਡ ਵੇਸ ਧਾਰਨ ਕਰਕੇ ਇਸ ਸੰਸਾਰ ਦੇ ਤਮਾਸ਼ੇ ਵਿੱਚ ਆਪ ਹੀ ਵਿਚਰਨ ਵਾਲਾ ਹੈ। ਅਨੇਕ ਜੁਗ ਤੇਰਾ ਚਥਾਪ ਉਥਾਪ, ਅਨੇਕਾਂ ਜੁਗਤੀਆਂ ਨਾਲ ਸੰਸਾਰ ਨੂੰ ਬਣਾ ਕੇ ਸਾਕਾਰ ਦਿਸਦੇ ਰੂਪ ਦੇ ਕੇ, ਤੇ ਜਦ ਮੌਜ ਆਉਂਦੀ ਏ ਇਹਨਾਂ ਆਕਾਰਾਂ ਨੂੰ ਨਸ਼ਟ ਕਰ ਦਿੰਦਾ ਹੈ, ਇਹ ਕਾਇਆ ਨੂੰ ਸਮਾਪਤ ਕਰ ਦਿੰਦਾ ਹੈ। ਜੋ ਦਿਸਦਾ ਪਸਾਰਾ ਹੈ, ਜਦ ਪ੍ਰਭੂ ਦੀ ਮੌਜ ਆਉਂਦੀ ਏ ਪਸਾਰੇ ਨੂੰ ਸਮੇਟ ਲੈਂਦਾ ਹੈ। ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਉਹਨੇ ਰਚਾ ਦਿੱਤਾ ਹੈ ਤਮਾਸ਼ਾ ਤੇ ਚੱਲ ਰਿਹਾ ਹੈ, ਜਦ ਤਮਾਸ਼ੇ ਨੂੰ ਸਮੇਟ ਲੈਂਦਾ ਹੈ ਤਾਂ ਵੀ ਉਹ ਆਪ ਕਾਇਮ ਰਹਿੰਦਾ ਹੈ, ਸਾਕਾਰ ਰੂਪ ਵੀ ਬਣਾਉਂਦਾ ਹੈ ਤੇ ਜਦ ਚਾਹੇ ਇਹਨਾਂ ਨੂੰ ਨਾਸ ਵੀ ਕਰ ਦਿੰਦਾ ਹੈ। ਅਨੇਕ ਜੁਗਤ ਰਚ ਥਾਪ ਉਥਾਪ, ਅਨੇਕਾਂ ਜੁਗਤੀਆਂ ਨਾਲ ਰਚਨਾ ਰਚ ਕੇ ਥਾਪ ਕੇ, ਫਿਰ ਥਾਪ ਦੇ ਉਲਟ ਸ਼ਬਦ ਹੈ ਉਥਾਪ, ਨਾਸ ਕਰ ਦਿੰਦਾ ਹੈ। ਅਬਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ। ਉਹ ਪਰਮਾਤਮਾ ਆਪ ਨਾਸ ਹੋਣ ਵਾਲਾ ਨਹੀਂ, ਵਿਨਸਣ ਵਾਲਾ ਨਹੀਂ, ਅਵਿਨਾਸ਼ੀ, ਨਾ ਹੀ ਕਿਚ ਖੰਡ। ਤੇ ਉਸ ਪਰਮਾਤਮਾ ਨੇ ਜਿਹਨੇ ਨਾਸ਼ ਨਹੀਂ ਹੋਣਾ, ਤੁਸੀਂ ਉਸ ਦੇ ਟੁਕੜੇ ਟੁਕੜੇ ਖੰਡ ਕਰਕੇ ਨਹੀਂ ਦੇਖ ਸਕਦੇ। ਅਵਿਨਾਸ਼ੀ, ਨਾ ਹੀ ਕਿਚ ਖੰਡ, ਉਹ ਨਸ਼ਟ ਹੋਣ ਵਾਲਾ ਨਹੀਂ, ਉਸਨੂੰ ਖੰਡਨ ਨਹੀਂ ਕੀਤਾ ਜਾ ਸਕਦਾ, ਮਿਟਾਇਆ ਨਹੀਂ ਜਾ ਸਕਦਾ। ਧਾਰਨ ਧਾਰ ਰਹੇ ਹੋ ਬ੍ਰਹਿਮੰਡ, ਸਾਰੇ ਬ੍ਰਹਿਮੰਡ ਦੀ ਧਾਰਨਾ ਬਨਾਵਟ ਆਪ ਉਸਨੇ ਬਣਾਈ ਤੇ ਧਾਰਨ ਕੀਤੀ ਹੈ, ਉਹ ਆਪ ਪਰਮਾਤਮਾ ਰਚਣ ਵਾਲਾ ਹੈ। ਅਲਖ ਅਭੇਵ, ਅਲਖ ਦਾ ਮਤਲਬ ਹੁੰਦਾ ਹੈ ਲਖਤਾ ਤੋਂ ਪਰੇ, ਜਿਹਨੂੰ ਜਾਣਿਆ ਨਾ ਜਾ ਸਕੇ, ਸਾਡੇ ਲਖਣ ਤੋਂ ਪਰੇ ਹੋਵੇ। ਅਭੇਵ, ਜਿਸ ਦਾ ਭੇਦ ਨਾ ਜਾਣਿਆ ਜਾਏ। ਪੁਰਖ, ਉਹ ਵਿਆਪਕ ਹਸਤੀ ਵਾਲਾ ਹੈ ਹੀ, ਪ੍ਰਤਾਪ ਸਾਰਾ ਉਸੇ ਦਾ ਹੈ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਉਹ ਨਾ ਮਿਟਣ ਵਾਲਾ ਪੁਰਖ ਪਰਮਾਤਮਾ ਲਖਤਾ ਤੋਂ ਪਰੇ ਹੈ, ਅਭੇਵ ਹੈ, ਭੇਦ ਤੋਂ ਰਹਿਤ ਹੈ, ਲਖਤਾ ਦੇ ਭੇਦ ਤੋਂ ਪਰੇ ਹੈ। ਉਸ ਦਾ ਪ੍ਰਤਾਪ ਵੱਡਾ ਹੈ, ਉਸ ਦੀ ਵਡਿਆਈ ਕਥਨ ਤੋਂ ਬਾਹਰੀ ਹੈ, ਉਹ ਅਟਲ ਪ੍ਰਤਾਪੀ ਪੁਰਖ ਹੈ। ਆਪ ਹੀ ਕਿਸੇ ਨੂੰ ਆਪਣਾ ਨਾਮ ਜਪਾਵੇ ਤਾਂ ਕੋਈ ਮਨੁੱਖ ਉਸ ਦੀ ਬੰਦਗੀ ਵਿੱਚ ਜੁੜਦਾ ਹੈ, ਆਪ ਜਪਾਏ ਤਾਂ ਨਾਨਕ ਜਾਪ ਤਾਂ ਕੋਈ ਜਪਦਾ ਹੈ। ਸੱਤਵੇਂ ਪਦ ਅੰਦਰ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿਨ ਪ੍ਰਭ ਜਾਤਾ ਸੋ ਸੋ ਬਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਜਿਨ੍ਹਾਂ ਸੱਤ ਸੰਗੀਆਂ ਨੇ, ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਵਾਲਿਆਂ ਨੇ ਉਸ ਪ੍ਰਭੂ ਨੂੰ ਜਾਣ ਲਿਆ, ਉਹ ਵਡਿਆਈ ਦੇ ਯੋਗ ਬਣ ਗਏ। ਸਭ ਵਡਿਆਈਆਂ ਹਰੀ ਦੇ ਨਾਮ ਵਿੱਚ ਹੀ ਹਨ, ਤੇ ਜੋ ਨਾਮ ਜਪਦਾ ਹੈ ਉਸ ਨੂੰ ਵਡਿਆਈਆਂ ਮਿਲ ਜਾਂਦੀਆਂ ਨੇ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਗੁਰੂ ਦੀ ਮੱਤ ਤੇ ਚੱਲ ਕੇ ਜਿਨ੍ਹਾਂ ਆਰਾਧਿਆ, ਉਹ ਨਿਸ਼ਚਿਤ ਹੀ ਪਰਮਾਤਮਾ ਦੀ ਸੋਝੀ ਨਾਲ ਭਰੇ ਤੇ ਵਡਿਆਈ ਦੇ ਯੋਗ ਬਣ ਗਏ। ਸਗਲ ਸੰਸਾਰ ਉਧਰੈ ਤਿਨ ਮੰਤ, ਉਹਨਾਂ ਦੇ ਬਚਨਾਂ ਵਿੱਚ ਬੜੀ ਸ਼ਕਤੀ ਹੈ, ਉਹਨਾਂ ਦੇ ਉਪਦੇਸ਼ ਵਿੱਚ ਬੜੀ ਬਰਕਤ ਹੈ। ਉਹਨਾਂ ਮਹਾਂਪੁਰਖਾਂ ਦੇ ਉਪਦੇਸ਼ ਨਾਲ ਇੱਕ ਨਹੀਂ ਸਾਰੇ ਸੰਸਾਰ ਦਾ ਉਧਾਰ ਹੋ ਜਾਂਦਾ ਹੈ। ਆਪ ਕਮਾਈ ਵਾਲਿਆਂ ਦੇ ਬਚਨਾਂ ਵਿੱਚ ਬਰਕਤ ਹੁੰਦੀ ਹੈ। ਪਹਿਲੀ ਗੱਲ ਹੈ ਆਪ ਪ੍ਰਭੂ ਨੂੰ ਜਾਣਨਾ ਤੇ ਵਡਿਆਈ ਦੇ ਯੋਗ ਬਣ ਜਾਣਾ। ਫਿਰ ਹੈ ਦੂਜਿਆਂ ਨੂੰ ਉਪਦੇਸ਼ ਦੇਣਾ ਤੇ ਤਿੰਨਾਂ ਦੇ ਜੀਵਨ ਨੂੰ ਸਵਾਰ ਦੇਣਾ। ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ, ਪੱਛ ਹੈ ਅਵਰ ਰੀਝਾਵੈ, ਇਹ ਬਾਣੀ ਦਾ ਫੈਸਲਾ ਹੈ। ਇਹ ਪ੍ਰਭੂ ਨੂੰ ਜਾਣਨ ਵਾਲੇ ਖੁਦ ਵਡਿਆਈ ਦੇ ਯੋਗ ਨੇ ਤੇ ਸੰਸਾਰ ਸਾਰਾ ਉਹਨਾਂ ਦੇ ਉਪਦੇਸ਼ ਨਾਲ ਪਾਪਾਂ ਤੋਂ ਬਚ ਜਾਂਦਾ ਹੈ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ। ਪ੍ਰਭੂ ਦੇ ਸੇਵਕ ਸਾਰਿਆਂ ਨੂੰ ਪਾਪਾਂ ਤੋਂ ਬਚਾਉਣ ਵਾਲੇ ਨੇ ਤੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਨ ਵਾਲੇ ਹਨ, ਦੁੱਖ ਭੁਲਾਉਣ ਵਾਲੇ, ਦੂਰ ਕਰ ਦੇਣ ਵਾਲੇ ਹਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਕਿਰਪਾਲੂ ਪਰਮਾਤਮਾ ਆਪ ਰਹਿਮਤ ਕਰਕੇ ਆਪਣੇ ਸੇਵਕਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣਾ ਰੂਪ ਬਣਾ ਲੈਂਦਾ ਹੈ ਤੇ ਉਹ ਗੁਰੂ ਮੰਤਰ ਜਪ ਕੇ, ਗੁਰ ਕਾ ਸ਼ਬਦ ਜਪ ਪਏ ਨਿਹਾਲ, ਸਤਿਗੁਰੂ ਦੇ ਸ਼ਬਦ ਦਾ ਜਾਪ ਕਰਕੇ, ਗੁਰੂ ਦੇ ਮੰਤਰ ਦੀ ਆਰਾਧਨਾ ਕਰਕੇ ਪ੍ਰਸੰਨ ਹੋ ਜਾਂਦੇ ਹਨ, ਆਨੰਦਿਤ ਹੋ ਜਾਂਦੇ ਹਨ। ਤੇ ਐਸੇ ਮਹਾਂਪੁਰਸ਼ਾਂ ਦੀ ਸੇਵਾ ਵੀ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰਹਿ ਬੜ ਭਾਗੈ। ਇਹ ਜਪਣ ਵਾਲੇ ਗੁਰੂ ਮੰਤਰ ਵਿੱਚ ਲੀਨ ਜਿਹੜੇ ਸੇਵਕ ਹਨ ਪ੍ਰਭੂ ਦੇ, ਵੱਡੇ ਭਾਗਾਂ ਨਾਲ ਐ ਪ੍ਰਭੂ ਜਿਸ ਤੇ ਤੂੰ ਕਿਰਪਾ ਕਰਦਾ ਹੈ, ਉਹ ਤੇਰੇ ਸੇਵਕਾਂ ਦੀ ਸੇਵਾ ਵਿੱਚ ਮਨੁੱਖ ਲੱਗਦਾ ਹੈ। ਪ੍ਰਭੂ ਦੇ ਪਿਆਰਿਆਂ ਦੀ ਸੇਵਾ ਵੀ ਬਿਨਾਂ ਭਾਗਾਂ ਤੋਂ ਨਹੀਂ ਹੁੰਦੀ। ਬਹੁਤ ਵਾਰੀ ਮਨੁੱਖ ਪ੍ਰਭੂ ਦੇ ਪਿਆਰਿਆਂ ਦੇ ਪਾਸ ਤੋਂ ਉਂਝ ਹੀ ਲੰਘ ਜਾਂਦਾ ਹੈ, ਸੇਵਾ ਤੋਂ ਵਾਂਝਾ ਰਹਿ ਜਾਂਦਾ ਹੈ। ਪਰ ਜਦ ਕਿਸਮਤ ਖੁੱਲਦੀ ਹੈ ਤਾਂ ਬੰਦਗੀ ਵਾਨਾਂ ਦੀ ਸੇਵ ਕਮਾਉਣ ਦਾ ਚਾਅ ਉੱਠਦਾ ਹੈ, ਇਸ ਸੇਵਾ ਨੂੰ ਭਾਗ ਲੱਗਦੇ ਹਨ ਤੇ ਮਨੁੱਖ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਇਸੇ ਲਈ ਉਹ ਵਡਭਾਗੀ ਪੁਰਖ ਹੈ ਜਿਸ ਨੇ ਪ੍ਰਭੂ ਦੇ ਸੇਵਕਾਂ ਦੀ ਸੇਵਾ ਵਿੱਚ ਆਪਾ ਜੋੜ ਲਿਆ ਹੈ, ਇਹ ਮਾਲਕ ਦੀ ਕਿਰਪਾ ਨਾਲ। ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿੰਨ ਪੁਰਖ ਕੋ ਉਤਮ ਕਰਮਾਨ। ਜੋ ਸੇਵਕ ਅਟਲ ਪਰਮਾਤਮਾ ਦਾ ਨਾਮ ਜਪਦੇ ਹੋਇਆ ਅਡੋਲ ਅਵਸਥਾ ਨੂੰ ਪਾ ਲੈਂਦੇ ਹਨ, ਚਿੱਤ ਸਹਿਜ ਟਿਕਾਓ ਵਿੱਚ ਆ ਜਾਂਦਾ ਹੈ, ਨਿਸ਼ਚਲ ਅਵਸਥਾ ਚ ਪਹੁੰਚ ਜਾਂਦੇ ਹਨ। ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਕਿ ਉਹਨਾਂ ਪੁਰਖਾਂ ਨੂੰ ਚੰਗੇ ਪੁਰਖ ਕਰਕੇ ਮੰਨੋ। ਉੱਤਮ ਪੁਰਖ ਉਹ ਨੇ, ਸਭ ਤੋਂ ਉੱਤਮ ਪ੍ਰਾਣੀ ਉਹ ਹਨ ਜਿਨ੍ਹਾਂ ਨੇ ਨਾਮ ਜਪ ਕੇ ਚਿੱਤ ਨੂੰ ਟਿਕਾਓ ਵਿੱਚ ਲੈ ਆਂਦਾ ਹੈ। ਫਿਰ ਉਹ ਟਿਕਾਓ ਵਾਲੇ ਪ੍ਰਾਣੀ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜੋ ਵੀ ਕੰਮ ਕਾਜ ਕਰਦੇ ਹਨ, ਉਸ ਵਿੱਚ ਇੱਕ ਵੱਖਰਾ ਹੀ ਰਸ ਹੁੰਦਾ ਹੈ। सतगुरु जी ने इस 14वीं अष्टपदी दा 8वां पद इथों आरंभ कीता। जो किछ करै सो प्रभ कै रंग सदा सदा बसै हर संग। प्रभु दा सेवक जो करदा है उस दे हर कर्म विच्चों प्रभु दे प्यार दी झलक मिलेगी। ओ परमात्मा दे प्यार विच करदा है ते हमेशा हमेशा सदा सदा बसै हर संग परमात्मा दी हजूरी विच रहिंदा है। ओ निरंकार नूं कदी अपने तो दूर नहीं समझदा ते इसे लई हर विकार तो बचिया रहिंदा है। सदा सदा बसै हर संग हर थां किते भी क्यों ना होवे ओ परमात्मा दी हजूरी विच अपने आप नूं महसूस करदा है। सहज सुभाए होवै सो होए करने हार पछाणे सोए। उस करता पुरख नूं समझदा है सेवक के ओही सब कुछ करन वाला है ते जो ओ कर रहा है ओ सुभाविक ही हुंदा है। सेवक अहंकार तो परे रहिंदा है। संसार दी किरत विरत विच विचरदिया होया भी ओ अपने आप नूं करता नहीं मनदा। उस करनहार परमात्मा नूं पछाणदा है ते जो सुभाविक जिंदगी विच हुंदा है उस कार्ज विचों लंघदा है। करनहार पछाणे सोए ओ एक निरंकार नूं करता जानदा है। प्रभ का किया जन मीठ लगाना जैसा सा तैसा दृष्टाना। ऐसे प्राणी नूं प्रभु दे सेवादार नूं प्रभु दा कीता मिठा लगदा है। जो परमात्मा करे उस ते कोई किंतु परंतु भगत कदी नहीं करिया करदे। प्रसन्न रहिंदे हन मालक दी रजा विच। भावें दुख आवे भावें सुख आवे उन्हां ने एक फैसला कीता होया है। जे सुख देहे तां तुझे अराधी दुख भी तुझे ते आई। भावें सुख आवे आराधना तां भी तेरी है। जे दुख दियां घड़ियां भी आउंदियां ने जीवन विच विचरदियां होया तां भी ध्यान तेरा ही धरना है। गुरु नानक देव महाराज जी ने बड़े प्यारे बचन कहे हन। केतियां दुख भूख सद मार ए पे दात तेरी दातार। दुख ते भुख नूं कदी किसे ने दात आख्या थोड़ी है पर गुरु नानक देव महाराज समझदे ने प्रभु दी रजा नूं ते कहिंदे ने किन्ने संसार विच प्राणी ने जेड़े दुखां विच ने जेड़े भुख विच ने पर मैं इउं आखदा हां हे प्रभु ए भी तेरी दात ही है। प्रभु दा कीता भगत जना नूं मिठा लगदा है। प्रभ का किया जन मीठ लगाना जैसा सा तैसा दृष्टाना। जेहो जिहा दरअसल निरंकार है वैसा ही उन्हां नूं दिखाई दिंदा है। हर जगह ते वर्तदी उस दी सत्या उस दी शक्ति परमात्मा नूं अनुभव हुंदी है ते फिर नतीजा ए हुंदा है जिस ते उपजे तिस माहे समाए ओए सुख निदान उन्हू बन आए। जिस परमात्मा तो पैदा होए हां प्रभु दे प्यारे सेवक उसे विच ही लीन हो जांदे ने ते इस तो वड्डी कोई प्राप्ति मनुखा जन्म दी है नहीं। गोबिंद मिलन की एह तेरी बरिया। निरंकार नूं मिलन दी वारी है ए मनुखा जन्म। रहरास दा पाठ करदे हां हर रोज असी पढ़दे हां भई प्राप्त मानुख देहुरिया। असां खरीदी नहीं साडी मर्जी नाल मिली नहीं प्राप्त हो गई है ए मनुखा दे ते ताकीद करदे ने सतगुरु गोबिंद मिलन की एह तेरी बरिया। निरंकार नूं मिलन दी ए वारी है मिलिया किवें जाए असी सवाल कर सकदे हां ते सतगुरु उत्तर दिंदे ने अवर काज तेरा कितै नाकाम मिल साध संगत भज केवल नाम। होर कम तेरे लेखे च नहीं पैणे साध संगत विच जुड़ के नाम जपया कर ते जेड़े जपदे ने ओ सेवक परमात्मा विच लीन हो गए। जिस ते उपजे तिस माहे समाए ओए सुख निदान उन्हू बनाए। ए सुखां दे खजाने नाम रूपी उन्हां सेवकां नूं ही शोभा दिंदे हन। आपस कौ आप दीनो मान नानक प्रभ जन एको जान। धन गुरु अर्जन देव महाराज जी 14वीं अष्टपदी दियां आखरी पंक्तियां विच कहिंदे हन कि प्रभु ते परमात्मा दा सेवक इक्को ही रूप ने। ओ दरअसल इउं है कि जिवें प्रभु अपने आप नूं आप ही मान दिंदा होवे अपने प्यारियां नूं मान दिंदा है ए प्रभु दी वडियाई है। उसे दा ही मान है सेवक विच ते परमात्मा विच कोई भुल के भी भेद ना समझियो। प्रभु दा सेवक हर का सेवक सो हर जिहा सतगुरु दा फैसला है ओ हरी जैसा ही हो जांदा है। मालक दी रहमत मंगिए कि साडे जीवां ते भी ओ कृपा करे इस संसार ते आ के निरंकार विच असी भी अभेद हो सकीए भुले ना रह जाइए भटकदे ना रह जाइए। इसे अरदास नाल समाप्ति करदा हां।